ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ। ਇਸ ਵਿੱਚ ਅਲੱਗ ਅਲੱਗ ਸਿਰਲੇਖਾਂ ਹੇਠ ਬਹੁਤ ਸਾਰੇ ਲੇਖ ਹਨ। ਆਓ ਅਗਲੀ ਲਿਖਤ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਪ੍ਰੇਮ ਰਤੀ ਸੇਵਾ ਦਾ ਆਨੰਦ ਭੰਡਾਰ। ਪ੍ਰਭੂ ਪ੍ਰੀਤਮ ਦੇ ਨਾਮ ਉੱਤੇ ਕੀਤੀ ਗਈ ਸੇਵਾ ਵਿੱਚੋਂ ਅਨੰਤ ਦੀ ਬਹੁਲਤਾ ਦਾ ਭੰਡਾਰ ਆਉਂਦਾ ਹੈ। ਇਸ ਦੇ ਵਿੱਚ ਹੀ ਪ੍ਰਚਲਿਤ ਕੁੜਾਵੇ ਧਰਮਾਂ ਅਤੇ ਸਮਾਜਿਕ ਪੱਧਤੀਆਂ ਦੀ ਦਾਸਤਾਨ ਤੋਂ ਇਸਤਰੀ ਪੁਰਸ਼ਾਂ ਨੂੰ ਮੁਕਤੀ ਮਿਲ ਜਾਂਦੀ ਹੈ ਅਤੇ ਉਹਨਾਂ ਵਿੱਚ ਸਮਾਨਤਾ ਸਥਾਪਿਤ ਹੋ ਜਾਂਦੀ ਹੈ। ਜੇਤੂ ਅਤੇ ਹਾਰੇ ਹੋਏ ਆਪਣੀ ਦੁਸ਼ਮਣੀ ਨੂੰ ਭੁਲਾ ਦਿੰਦੇ ਹਨ ਅਤੇ ਸੁਤੰਤਰਤਾ ਪ੍ਰਾਪਤੀ ਦੇ ਉਦੇਸ਼ ਨੂੰ ਮੁੱਖ ਰੱਖ ਕੇ ਦੇਵ ਮੰਡਲ ਦੇ ਫਰਿਸ਼ਤਿਆਂ ਸਮਾਨ ਆਪ ਸੁਤੰਤਰ ਹੋ ਕੇ ਦੂਜਿਆਂ ਨੂੰ ਵੀ ਸੁਤੰਤਰ ਕਰਦੇ ਹਨ ਅਤੇ ਉਹ ਦੋਵੇਂ ਉਸ ਅਨੰਤ ਵਿੱਚ ਆਉਂਦੇ ਅਤੇ ਇੱਕ ਦੂਜੇ ਨੂੰ ਮਿਲਦੇ ਹਨ। ਹਾਂਜੀ, ਜੇ ਤੂੰ ਤੇ ਹਾਰੇ ਹੋਏ ਆਪਣੀ ਦੁਸ਼ਮਣੀ ਨੂੰ ਭੁਲਾ ਦਿੰਦੇ ਹਨ ਅਤੇ ਸੁਤੰਤਰਤਾ ਪ੍ਰਾਪਤੀ ਦੇ ਉਦੇਸ਼ ਨੂੰ ਮੁੱਖ ਰੱਖ ਕੇ ਦੇਵ ਮੰਡਲ ਦੇ ਫਰਿਸ਼ਤਿਆਂ ਸਮਾਨ ਆਪ ਸੁਤੰਤਰ ਹੋ ਕੇ ਦੂਜਿਆਂ ਨੂੰ ਵੀ ਸੁਤੰਤਰ ਕਰਦੇ ਹਨ ਅਤੇ ਉਹ ਦੋਵੇਂ ਉਸ ਅਨੰਤ ਵਿੱਚ ਆਉਂਦੇ ਅਤੇ ਇੱਕ ਦੂਜੇ ਨੂੰ ਮਿਲਦੇ ਹਨ। ਇਹ ਸ਼ਾਂਤੀ ਸਾਰੀਆਂ ਸਰੀਰਕ ਤ੍ਰਿਸ਼ਨਾਵਾਂ ਨੂੰ ਮੇਟ ਦਿੰਦੀ ਹੈ ਅਤੇ ਦੁਵੈਖ ਭਾਵ ਦੇ ਸਰੋਤਾਂ ਨੂੰ ਸਦਾ ਲਈ ਬੰਦ ਕਰ ਦਿੰਦੀ ਹੈ। ਇਹ ਉਸੇ ਤਰ੍ਹਾਂ ਦਾ ਇੱਕ ਉਚੇਰਾ ਵਰਤਾਰਾ ਹੁੰਦਾ ਹੈ ਜਿਵੇਂ ਨਿੰਦਰਾ ਦੀ ਅਵਸਥਾ ਵਿੱਚ ਦੁਵੈਖ ਭਾਵਨਾ ਦਾ ਅਭਾਵ ਹੋ ਜਾਂਦਾ ਹੈ। ਗੁਰੂ ਦੀ ਸੰਗਤ ਵਿੱਚ ਆ ਕੇ ਰਾਜੇ ਮਹਾਰਾਜੇ ਜੂਠੇ ਭਾਂਡੇ ਮਾਂਜਦੇ ਹਨ ਅਤੇ ਉਹਨਾਂ ਸੰਤ ਜਨਾਂ ਦੇ ਜੋੜੇ ਝਾੜਦੇ ਹਨ ਜੋ ਸਮਾਜ ਦੀਆਂ ਨਜ਼ਰਾਂ ਵਿੱਚ ਨੀਵੀਂ ਜਾਤੀ ਦੇ ਹੁੰਦੇ ਹਨ। ਗੁਰੂ ਦੀ ਕਿਰਪਾਨ ਦੀ ਤਿੱਖੀ ਨੋਕ ਜਦੋਂ ਸੀਨੇ ਵਿੱਚ ਵੱਜਦੀ ਹੈ ਤਾਂ ਉਸਦੇ ਅਕਹਿ ਆਨੰਦ ਵਿੱਚ ਜਾਤ ਪਾਤ ਊਚ ਨੀਚ ਦੇ ਸਭ ਭੇਦਾਂ ਭਾਵਾਂ ਦਾ ਨਿਖੇਧ ਹੋ ਜਾਂਦਾ ਹੈ ਅਤੇ ਨਿੱਕੀ ਮੈਂ ਦੇ ਹੋਮੇ ਦਾ ਪੂਰਨ ਤੌਰ 'ਤੇ ਨਿਵਾਰਨ ਹੋ ਜਾਂਦਾ ਹੈ। ਇਸ ਸੇਵਾ ਭਾਵ ਅਤੇ ਸਮਰਪਣ ਕਾਰਨ ਸਮਾਜ ਦੇ ਸਭ ਪੁਰਾਣੇ ਵਿਤਕਰੇ ਅਲੋਪ ਹੋ ਜਾਂਦੇ ਹਨ ਅਤੇ ਆਤਮ ਸਮਰਪਣ ਦੇ ਇਸ ਨਵੇਂ ਦ੍ਰਿਸ਼ਟੀਕੋਣ ਦੁਆਰਾ ਇਹ ਇੱਕ ਬਿਲਕੁਲ ਵੱਖਰਾ ਨਵਾਂ ਰੂਪ ਧਾਰਨ ਕਰ ਲੈਂਦੇ ਹਨ। ਗੁਰੂ ਜੀ ਦੀ ਇਸ ਨਵ ਨਿਰਮਾਣ ਦੀ ਯੋਜਨਾ ਵਿੱਚ ਹਿਰਦੇ ਦਾ ਪਰਿਵਰਤਨ ਹੋ ਜਾਂਦਾ ਹੈ ਅਤੇ ਇਹ ਕੇਵਲ ਬਾਹਰੀ ਦ੍ਰਿਸ਼ਟਮਾਨ ਤਬਦੀਲੀ ਹੀ ਨਹੀਂ ਆਉਂਦੀ, ਕਿਉਂ ਜੋ ਜਿੱਥੇ ਵੀ ਕੋਈ ਵਿਅਕਤੀ ਜਾਂਦਾ ਹੈ ਉਸਦੀ ਹੋਮੇ ਉਸਦੇ ਨਾਲ ਹੀ ਰਹਿੰਦੀ ਹੈ। ਇਸ ਹੋਮੇ ਨੂੰ ਅਨੰਤ ਵਿੱਚ ਡਬੋ ਦਿਓ ਅਤੇ ਉਸਨੂੰ ਅਨੰਤ ਦੀ ਆਤਮ ਅਨੁਭੂਤੀ ਵਿੱਚ ਧੋ ਮਾਂਜ ਕੇ ਸਾਫ਼ ਕਰ ਦਿਓ। ਹਾਂਜੀ, ਫਿਰ ਦੁਹਰਾ ਦੇਈਏ, ਗੁਰੂ ਜੀ ਦੀ ਇਸ ਨਵ ਨਿਰਮਾਣ ਦੀ ਯੋਜਨਾ ਵਿੱਚ ਹਿਰਦੇ ਦਾ ਪਰਿਵਰਤਨ ਹੋ ਜਾਂਦਾ ਹੈ ਅਤੇ ਇਹ ਕੇਵਲ ਬਾਹਰੀ ਦ੍ਰਿਸ਼ਟਮਾਨ ਤਬਦੀਲੀ ਹੀ ਨਹੀਂ ਆਉਂਦੀ, ਕਿਉਂ ਜੋ ਜਿੱਥੇ ਵੀ ਕੋਈ ਵਿਅਕਤੀ ਜਾਂਦਾ ਹੈ ਉਸਦੀ ਹੋਮੇ ਉਸਦੇ ਨਾਲ ਹੀ ਰਹਿੰਦੀ ਹੈ। ਇਸ ਹੋਮੇ ਨੂੰ ਅਨੰਤ ਵਿੱਚ ਡੁਬੋ ਦਿਓ ਅਤੇ ਇਸ ਨੂੰ ਆਨੰਦ ਦੀ ਆਤਮ ਅਨੁਭੂਤੀ ਵਿੱਚ ਧੋ ਮਾਂਜ ਕੇ ਸਾਫ਼ ਕਰ ਦਿਓ। ਅਗਲੀ ਲਿਖਤ ਦਾ ਸਿਰਲੇਖ ਹੈ ਅਨੇਕ ਵਿੱਚ ਏਕ। ਸਿੱਖ ਨੂੰ ਖਾਲਸਾ ਦੇ ਰੂਪ ਵਿੱਚ ਗੁਰੂ ਬਿਰਾਜਮਾਨ ਦਿਖਾਈ ਦਿੰਦਾ ਹੈ। ਇੱਕ ਵਾਰ ਇੰਜ ਹੋਇਆ ਕਿ ਮੈਂ ਨਾਮ ਸਿਮਰਨ ਵਿੱਚ ਰਤੇ ਸੰਤ ਜਨਾਂ ਦੀ ਸੰਗਤ ਵਿੱਚ ਬੈਠਾ ਸਾਂ ਅਤੇ ਅਸੀਂ ਉਸ ਅਕਹਿ ਆਨੰਦ ਵਿੱਚ ਖੀਵੇ ਅਬੋਲ ਬੈਠੇ ਸਾਂ ਅਤੇ ਇਸ ਤਰ੍ਹਾਂ ਦੀ ਖੁਸ਼ੀ ਵਿੱਚ ਝੂੰਮ ਰਹੇ ਸਾਂ ਜਿਵੇਂ ਖੁਸ਼ਬੂਦਾਰ ਫੁੱਲ ਬੂਟੇ ਸਵੇਰੇ ਵੇਲੇ ਹਵਾ ਵਿੱਚ ਹਿੱਲ ਰਹੇ ਹੋਣ। ਮੈਨੂੰ ਇਸ ਪਵਿੱਤਰ ਸੰਗਤ ਵਿੱਚ ਇੱਕ ਝਲਕਾਰਾ ਜਿਹਾ ਦਿਖਾਈ ਦਿੱਤਾ ਅਤੇ ਮੈਂ ਕੀ ਵੇਖਦਾ ਹਾਂ ਕਿ ਇੱਕ ਨਵੇਂ ਬਣੇ ਸਿੱਖ ਵਿੱਚ ਗੁਰੂ ਆਪ ਸੁਭਾਇਮਾਨ ਹੈ। ਹੁਣ ਮੈਨੂੰ ਇਸ ਗੱਲ ਦਾ ਸਪਸ਼ਟ ਬੋਧ ਹੋ ਗਿਆ ਹੈ ਕਿ ਅਨੇਕ ਵਿੱਚ ਏਕ ਕਿਵੇਂ ਵਿਆਪਕ ਹੁੰਦਾ ਹੈ। ਖਾਲਸਾ ਰੂਪ ਵਿੱਚ ਸਾਰੇ ਭਾਈ ਸਾਹਿਬਾਨ ਆਪਣੇ ਆਪਣੇ ਸਰੀਰਕ ਚਿੰਨ੍ਹਾਂ ਕਰਕੇ ਪਿਆਰੇ ਨਹੀਂ ਹੁੰਦੇ, ਕਿਉਂ ਜੋ ਸਭ ਸਰੀਰ ਤਾਂ ਮਿੱਟੀ ਦੇ ਭਾਂਡੇ ਹਨ, ਸਗੋਂ ਇਸ ਕਰਕੇ ਪਿਆਰੇ ਹੁੰਦੇ ਹਨ ਕਿਉਂ ਜੋ ਉਹਨਾਂ ਦੀ ਹੋਂਦ ਵਿੱਚ ਗੁਰੂ ਦੀ ਆਤਮਾ ਵਿਆਪਕ ਹੁੰਦੀ ਹੈ। ਇੱਕ ਛਿਣ ਲਈ ਜਦੋਂ ਗੁਰੂ ਆਪਣੇ ਸਿੱਖ ਦੇ ਹਿਰਦੇ ਦੇ ਮਹਿਲ ਵਿੱਚ ਆ ਕੇ ਨਿਵਾਸ ਕਰਦਾ ਹੈ ਤਾਂ ਇਹਨਾਂ ਸਭ ਦੀ ਸ਼ਾਨਦਾਰ ਖਾਲਸਾ ਦੇ ਰੂਪ ਵਿੱਚ ਕਾਇਆ ਕਲਪ ਹੋ ਜਾਂਦੀ ਹੈ। ਹਾਂਜੀ, ਫਿਰ ਦੁਹਰਾ ਦੇਈਏ, ਖਾਲਸਾ ਰੂਪ ਵਿੱਚ ਸਾਰੇ ਭਾਈ ਸਾਹਿਬਾਨ ਆਪਣੇ ਆਪਣੇ ਸਰੀਰਕ ਚਿੰਨ੍ਹਾਂ ਕਰਕੇ ਪਿਆਰੇ ਨਹੀਂ ਹੁੰਦੇ, ਕਿਉਂ ਜੋ ਸਭ ਸਰੀਰ ਤਾਂ ਮਿੱਟੀ ਦੇ ਭਾਂਡੇ ਹਨ। ਸਗੋਂ ਇਸ ਕਰਕੇ ਪਿਆਰੇ ਹੁੰਦੇ ਹਨ ਕਿਉਂ ਜੋ ਉਹਨਾਂ ਦੀ ਹੋਂਦ ਵਿੱਚ ਗੁਰੂ ਦੀ ਆਤਮਾ ਵਿਆਪਕ ਹੁੰਦੀ ਹੈ। ਇੱਕ ਛਿਣ ਲਈ ਜਦੋਂ ਗੁਰੂ ਆਪਣੇ ਸਿੱਖ ਦੇ ਹਿਰਦੇ ਦੇ ਮਹਿਲ ਵਿੱਚ ਆ ਕੇ ਨਿਵਾਸ ਕਰਦਾ ਹੈ ਤਾਂ ਇਹਨਾਂ ਸਭ ਦੀ ਸ਼ਾਨਦਾਰ ਖਾਲਸਾ ਦੇ ਰੂਪ ਵਿੱਚ ਕਾਇਆ ਕਲਪ ਹੋ ਜਾਂਦੀ ਹੈ। ਅਗਲੀ ਲੇਖਣੀ ਦਾ ਸਿਰਲੇਖ ਹੈ ਸਿੱਖ ਇਸਤਰੀਆਂ। ਪੂਰਬ ਅਤੇ ਪੱਛਮ ਦੀ ਇਸਤਰੀ ਜਾਤੀ ਕਦੀ ਵੀ ਇਸ ਤਰ੍ਹਾਂ ਦੀ ਸੁਤੰਤਰ ਨਹੀਂ ਸੀ ਹੋਈ ਜਿਸ ਤਰ੍ਹਾਂ ਦੀ ਉਹ ਸੁੰਦਰੀ ਵਰਗੀ ਇਸਤਰੀ ਦੇ ਰੂਪ ਵਿੱਚ ਪ੍ਰਗਟ ਹੋਈ। ਉਹ ਖਾਲਸੇ ਦੀ ਨਰਸ ਭੈਣ ਸੀ ਜਿਸ ਨੇ ਆਪਣੇ ਸਿੰਘ ਭਰਾਵਾਂ ਦੀ ਉਸ ਸਮੇਂ ਸੇਵਾ ਕੀਤੀ ਜਦੋਂ ਉਹ ਮੁਗਲ ਸਾਮਰਾਜ ਦੇ ਵਿਰੁੱਧ ਸੰਘਰਸ਼ ਕਰ ਰਹੇ ਸਨ। ਸੁੰਦਰੀ ਨੇ ਆਪ ਨਰਸ ਭੈਣ ਦੇ ਇਸ ਕਿੱਤੇ ਨੂੰ ਚੁਣਿਆ ਅਤੇ ਆਪਣਾ ਸਾਰਾ ਸੁਤੰਤਰ ਜੀਵਨ ਇਸ ਸੇਵਾ ਵਿੱਚ ਅਰਪਣ ਕਰ ਦਿੱਤਾ। ਇਹ ਨਰਸ ਭੈਣ ਖਾਲਸਾ ਅਤੇ ਉਸਦੇ ਸ਼ਤਰੂਆਂ ਦੀ ਇੱਕ ਮਹਾਨ ਸੇਵਾ ਕਰਦੀ ਰਹੀ। ਸਿੱਖ ਇਸਤਰੀ ਖਾਲਸਾ ਰੂਪ ਵਿੱਚ ਆਪਣੇ ਭਰਾਵਾਂ ਵਾਂਗ ਬਹਾਦਰ ਹੈ। ਜਦੋਂ ਭਾਈ ਤਾਰੂ ਸਿੰਘ ਦੀ ਭੈਣ ਸਿਰ ਉੱਤੇ ਖਾਲਸੇ ਲਈ ਪ੍ਰਸ਼ਾਦਿਆਂ ਦਾ ਟੋਕਰਾ ਚੁੱਕ ਕੇ ਜੰਗਲ ਵਿੱਚੋਂ ਲੰਘ ਰਹੀ ਸੀ ਤਾਂ ਇੱਕ ਮੁਸਲਮਾਨ ਗੁੰਡਿਆਂ ਦੇ ਟੋਲੇ ਨੇ ਉਸ 'ਤੇ ਹੱਲਾ ਬੋਲ ਦਿੱਤਾ। ਉਸਨੇ ਉਹਨਾਂ ਨੂੰ ਤਾੜਿਆ ਪਰ ਉਹਨਾਂ ਦੇ ਕੰਨ ਉੱਤੇ ਜੂਹ ਨਾ ਸਰਕੀ। ਜਦੋਂ ਉਹਨਾਂ ਨੇ ਉਸ ਉੱਤੇ ਹੱਲਾ ਬੋਲਿਆ ਤਾਂ ਉਸਨੇ ਬਿਜਲੀ ਦੀ ਫੁਰਤੀ ਨਾਲ ਆਪਣੇ ਗਾਤਰੇ ਵਿੱਚੋਂ ਕਿਰਪਾਨ ਸੂਤ ਲਈ ਅਤੇ ਇਹ ਭੈਣ ਖਾਲਸਾ ਦੀ ਇੱਜ਼ਤ ਅਤੇ ਪਦ ਦੀ ਰਾਖੀ ਕਰਦੀ ਰਹੀ। ਜਦੋਂ ਉਹ ਆਪ ਜ਼ਖਮੀ ਹੋ ਕੇ ਆਪਣੇ ਹੀ ਖੂਨ ਵਿੱਚ ਲਥਪਥ ਹੋ ਕੇ ਡਿੱਗ ਗਈ ਤਾਂ ਉਸਦਾ ਇੱਕ ਸ਼ਤਰੂ ਵੀ ਜ਼ਖਮੀ ਹੋ ਕੇ ਡਿੱਗ ਪਿਆ ਸੀ। ਅਚਾਨਕ ਉੱਥੇ ਖਾਲਸਾ ਵੀ ਆ ਪਹੁੰਚਿਆ ਅਤੇ ਸਿੰਘਾਂ ਨੇ ਦੇਖਿਆ ਕਿ ਇੱਥੇ ਕੀ ਪਾਣਾ ਵਰਤਿਆ ਹੈ। ਜਦੋਂ ਜਲ ਦਾ ਕਟੋਰਾ ਲਿਆ ਕੇ ਆਪਣੀ ਆਖਰੀ ਸਵਾਸਾਂ 'ਤੇ ਪੁੱਜੀ ਉਸ ਬੀਬੀ ਨੂੰ ਪੀਣ ਵਾਸਤੇ ਦਿੱਤਾ ਗਿਆ ਤਾਂ ਉਸਨੇ ਆਪ ਉਸ ਜਲ ਨੂੰ ਛਕਣ ਦੀ ਥਾਂ ਇਹ ਕਿਹਾ ਕਿ ਇਸ ਜ਼ਖਮੀ ਹੋਏ ਮੁਸਲਮਾਨ ਵੈਰੀ ਨੂੰ ਪਿਲਾ ਦਿਓ ਜਿਸਨੇ ਕੁਝ ਪਲ ਹੀ ਪਹਿਲਾਂ ਉਸ 'ਤੇ ਹੱਲਾ ਬੋਲਿਆ ਸੀ। ਹਾਂਜੀ, ਫਿਰ ਦੁਹਰਾ ਦੇਈਏ, ਜਦੋਂ ਉਹ ਆਪ ਜ਼ਖਮੀ ਹੋ ਕੇ ਆਪਣੀ ਖੂਨ ਵਿੱਚ ਲਥਪਥ ਹੋ ਕੇ ਡਿੱਗ ਗਈ ਤਾਂ ਉਸਦਾ ਇੱਕ ਸ਼ਤਰੂ ਵੀ ਜ਼ਖਮੀ ਹੋ ਕੇ ਡਿੱਗ ਪਿਆ ਸੀ। ਅਚਾਨਕ ਉੱਥੇ ਖਾਲਸਾ ਵੀ ਆ ਪਹੁੰਚਿਆ ਅਤੇ ਸਿੰਘਾਂ ਨੇ ਦੇਖਿਆ ਕਿ ਇੱਥੇ ਕੀ ਪਾਣਾ ਵਰਤਿਆ ਹੈ। ਜਦੋਂ ਜਲ ਦਾ ਕਟੋਰਾ ਲਿਆ ਕੇ ਆਪਣੀ ਆਖਰੀ ਸਵਾਸਾਂ 'ਤੇ ਪੁੱਜੀ ਉਸ ਬੀਬੀ ਨੂੰ ਪੀਣ ਵਾਸਤੇ ਦਿੱਤਾ ਗਿਆ ਤਾਂ ਉਸਨੇ ਆਪ ਉਸ ਜਲ ਨੂੰ ਛਕਣ ਦੀ ਥਾਂ ਇਹ ਕਿਹਾ ਕਿ ਇਸ ਜ਼ਖਮੀ ਹੋਏ ਮੁਸਲਮਾਨ ਵੈਰੀ ਨੂੰ ਪਿਲਾ ਦਿਓ ਜਿਸਨੇ ਕੁਝ ਪਲ ਹੀ ਪਹਿਲਾਂ ਉਸ ਉੱਤੇ ਹੱਲਾ ਬੋਲਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।